ਜਲ ਥਲ ਮਹੀਅਲ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਉ। ਤੂੰ ਜਲ ਪ੍ਰੇਮੀਆਂ ਵਿੱਚ ਵੀ, ਥਲ ਸਕਾਮੀਆਂ ਵਿੱਚ ਵੀ, ਮਹੀ ਬੁੱਧੀਵਾਨਾਂ ਵਿੱਚ ਵੀ, ਤੇ ਅਲ ਜਿਹੜੇ ਸੁਣ ਸਮਾਧੀਏ ਹਨ ਉਹਨਾਂ ਦੇ ਵਿੱਚ ਵੀ ਪਰਿਪੂਰਨ ਹੋ ਕੇ ਲੀਨ ਹੋ ਰਹੇ। ਆਪੇ ਸਰਬ ਸਮਾਣਾ, ਤੂੰ ਆਪ ਸਾਰੇ ਸੰਸਾਰ ਵਿੱਚ ਤੇ ਹਰ ਜੀਵ ਦੇ ਵਿੱਚ, ਭਾਵ ਕਤਰੇ ਕਤਰੇ ਵਿੱਚ, ਜ਼ਰੇ ਜ਼ਰੇ ਦੇ ਵਿੱਚ, ਰੋਮ ਰੋਮ ਦੇ ਵਿੱਚ ਤੂੰ ਸਭ ਦੇ ਅੰਦਰ ਸਮਾ ਰਿਹਾ ਹੈ। ਰਹਾਓ ਵਿਸਰਾਮ ਦੇ ਕਿ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਫਰਮਾਉਂਦੇ ਹਨ, ਜਹਿ ਜਹਿ ਦੇਖਾਂ ਤਹਿ ਜੋ ਤੁਮਾਰੀ, ਤੇਰਾ ਰੂਪ ਕਨੇਹਾ। ਹੇ ਵਾਹਿਗੁਰੂ ਜੀ, ਮੈਂ ਤੇ ਜਿੱਥੇ ਜਿੱਥੇ ਵੀ ਦੇਖਦਾ ਹਾਂ ਉੱਥੇ ਤੇਰੀ ਹੀ ਜੋਤ ਦੇ ਦੀਦਾਰ ਹੋ ਰਹੇ ਨੇ। ਸਰਵ ਜੋਤ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਜਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਹ ਕਾਟ ਹੈ ਨਹ ਬਾਢ ਹੈ ਨਹ ਕਾਟ ਬਾਢ ਹੋਤ ਹੈ, ਤੇਰਾ ਰੂਪ ਕਨੇਹਾ। ਹੇ ਵਾਹਿਗੁਰੂ, ਤੇਰਾ ਰੂਪ ਕਿਹੋ ਜਿਹਾ ਆਖ ਦੇਈਏ? ਭਾਵ ਤੇਰਾ ਸਰੂਪ ਕੋਈ ਮਨੁੱਖ ਵਰਗਾ, ਕਿਸੇ ਪਸ਼ੂ ਪੰਛੀ ਵਰਗਾ, ਕਿਸੇ ਵੀ ਹੋਰ ਜੀਵ ਵਰਗਾ ਨਹੀਂ ਹੈ। ਤੂੰ ਜੋਤੀ ਸਰੂਪ ਹੈ, ਇਸ ਲਈ ਤੇਰਾ ਰੂਪ ਕਿਹੋ ਜਿਹਾ ਆਖੀਏ? ਤੇਰੀ ਵਰਗਾ ਹੋਰ ਕੋਈ ਹੈ ਹੀ ਨਹੀਂ। ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਝਿਲ ਮਿਲ ਝਿਲਕਿਆ ਚੰਦ ਨਾ ਤਾਰਾ, ਸੂਰਜ ਕਿਰਨ ਨਾ ਬਿਜਲ ਗਏ ਨਾਰਾ, ਅਕਥੀ ਕਥੋਂ ਚਿਹਨ ਨਹੀਂ ਕੋਈ, ਪੂਰ ਰਹਿਆ ਮਨ ਪਾਏਗਾ। ਹੁਣ ਵਾਹਿਗੁਰੂ ਨੂੰ ਜੋਤੀ ਸਰੂਪ ਆਖਿਆ, ਜਹਿ ਜਹਿ ਦੇਖਾਂ ਤਾਂ ਜੋਤ ਤੁਮਾਰੀ। ਹੁਣ ਮਨੁੱਖ ਦਾ ਖਿਆਲ ਜਦੋਂ ਜੋਤ ਦੀ ਗੱਲ ਹੁੰਦੀ ਹੈ ਨਾ, ਤੇ ਜਿਹੜੀਆਂ ਦੁਨਿਆਵੀ 6 ਜੋਤੀਆਂ ਮੰਨੀਆਂ ਉਹਨਾਂ ਵੱਲ ਚਲਿਆ ਜਾਂਦਾ। ਆਦਮੀ ਸਵਾਲ ਕਰਦਾ ਵੀ ਉਸ ਵਾਹਿਗੁਰੂ ਪਰਮੇਸ਼ਰ ਦੀ ਜੋਤ ਦਾ ਪ੍ਰਕਾਸ਼ ਚੰਦਰਮਾ ਵਰਗਾ ਹੋਵੇਗਾ, ਸ਼ਾਇਦ ਤਾਰਿਆਂ ਵਰਗਾ ਹੋਵੇਗਾ, ਜਾਂ ਸੂਰਜ ਵਰਗਾ ਹੋਵੇਗਾ, ਜਾਂ ਅਸਮਾਨੀ ਬਿਜਲੀ ਵਰਗਾ ਹੋਵੇਗਾ, ਜਾਂ ਅੱਗ ਵਰਗਾ ਹੋਵੇਗਾ, ਜਾਂ ਕਿਸੇ ਹੋਰ ਚਮਕ ਦੀ ਸ਼ੈ ਵਰਗਾ ਹੋਵੇਗਾ। ਪਰ ਨਹੀਂ, ਸਤਿਗੁਰੂ ਕਹਿੰਦੇ ਉਹਦਾ ਕੋਈ ਚੇਨ ਚੱਕਰ ਹੈ ਹੀ ਨਹੀਂ, ਤੇਰਾ ਰੂਪ ਕਨੇਹਾ, ਉਹਦੇ ਬਾਰੇ ਕੁਝ ਨਹੀਂ ਆਖਿਆ ਜਾ ਸਕਦਾ। ਉਹ ਪ੍ਰਕਾਸ਼ ਚਿਲਮਿਲ ਝਿਲਕੈ, ਉਹ ਚਿਲਮਿਲ ਝਿਲਮਿਲ ਕਾਰ ਕਰ ਰਿਹਾ ਹੈ। ਚਿਲਮਿਲ ਝਿਲਕੈ ਚੰਦ ਨਾ ਤਾਰਾ, ਨਾ ਚੰਦਰਮਾ ਦਾ ਪ੍ਰਕਾਸ਼ ਤੇ ਨਾ ਤਾਰਿਆਂ ਦੀ ਰੋਸ਼ਨੀ ਉਹਦੇ ਵਰਗੀ ਹੋ ਸਕਦੀ ਹੈ। ਸੂਰਜ ਕਿਰਨ, ਸੂਰਜ ਦੀ ਕਿਰਨ ਨਾਲੋਂ ਵੀ ਉਹ ਵੱਧ ਉੱਜਲ ਹੈ, ਤੇ ਅਸਮਾਨੀ ਬਿਜਲੀ ਵੀ ਉਹਦਾ ਕੋਈ ਮੁਕਾਬਲਾ ਨਹੀਂ ਕਰ ਸਕਦੀ। ਅਕਥੀ ਕਥੋਂ ਚਿਹਨ ਨਹੀਂ ਕੋਈ, ਉਹ ਅਕਥ ਹੈ, ਮੈਂ ਉਸਦਾ ਕਿਵੇਂ ਵਰਣਨ ਕਰਾਂ, ਕੋਈ ਉਹਦਾ ਚੇਨ ਚੱਕਰ ਤੇ ਹੈ ਹੀ ਨਹੀਂ। ਪੂਰ ਰਹਿਆ ਮਨ ਪਾਏਂਦਾ, ਸਤਿਗੁਰੂ ਕਹਿੰਦੇ ਨੇ ਉਹ ਮਨ ਪਾਉਂਦਾ, ਵਾਹਿਗੁਰੂ ਦਾ ਪ੍ਰਕਾਸ਼ ਸਭ ਥਾਵਾਂ ਤੇ ਪਰਿਪੂਰਨ ਹੋ ਰਿਹਾ। ਬਸ ਮੈਂ ਇਹੀ ਕਹਿ ਸਕਦਾ ਹਾਂ, ਆਪੇ ਸਰਬ ਸਮਾਣਾ, ਇਕਤ ਰੂਪ ਰਹਿ ਪ੍ਰਸੰਨਾ, ਕੋਈ ਨਾ ਕਿਸੇ ਹੀ ਜਿਹਾ। ਲੋ ਹਜ਼ੂਰ ਫਰਮਾਉਂਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਇੱਕ ਸਰੂਪ ਦੇ ਵਿੱਚ ਸਭ ਦੇ ਅੰਦਰ ਪ੍ਰਸੰਨਾ ਦਾ ਅਰਥ ਹੈ ਗੁਪਤ ਰੂਪ ਹੋ ਕੇ ਵਿਚਰ ਰਿਹਾ ਹੈ। ਉਹ ਵਾਹਿਗੁਰੂ ਗੁਪਤ ਰੂਪ ਹੋ ਕੇ ਵਸ ਰਿਹਾ ਹੈ, ਪਰ ਇੱਥੇ ਫਿਰ ਇਹ ਸ਼ਬਦ ਵਰਤਿਆ। ਜਦੋਂ ਵਸਣ ਦੀ ਗੱਲ ਆਉਂਦੀ ਹੈ, ਕਈ ਵਾਰੀ ਮਨ ਵਿੱਚ ਇਹ ਵੀ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਉਹ ਵਾਹਿਗੁਰੂ ਸ਼ਾਇਦ ਆਕਾਸ਼ ਵਾਂਗੂ ਜੜ ਹੋਵੇਗਾ, ਪਰ ਸਤਿਗੁਰੂ ਕਹਿੰਦੇ ਨਹੀਂ, ਫਿਰ ਹੈ, ਉਹ ਚੇਤਨ ਹੈ, ਉਹ ਕਿਰਿਆ ਵੀ ਕਰ ਰਿਹਾ ਹੈ। ਇਕਤ ਰੂਪ ਫਿਰ ਹੈ ਪ੍ਰਸੰਨ, ਇੱਕ ਰੂਪ ਦੇ ਵਿੱਚ ਵਾਹਿਗੁਰੂ ਗੁਪਤ ਰੂਪ ਹੋ ਕੇ ਵਿਚਰ ਰਿਹਾ ਹੈ, ਕੋਈ ਨਾ ਕਿਸੇ ਹੀ ਜਿਹਾ। ਪਰ ਹੈਰਾਨੀ ਦੀ ਗੱਲ ਇਹ ਹੈ, ਜਿਤਨਾ ਵੀ ਸੰਸਾਰ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੈ, ਪਸ਼ੂ ਪੰਛੀਆਂ ਦੇ ਰੂਪ ਵੱਖਰੇ ਨੇ, ਮਨੁੱਖ ਦੇ ਰੂਪ ਇੱਕ ਦੂਸਰੇ ਨਾਲੋਂ ਵੱਖਰੇ ਨੇ, ਕੋਈ ਨਾ ਕਿਸੇ ਹੀ ਜਿਹਾ ਉਪਾਇਆ, ਕੋਈ ਨਾ ਕਿਸੇ ਹੀ ਜਿਹਾ, ਕੋਈ ਕਿਸੇ ਵਰਗਾ ਵੀ ਨਹੀਂ ਹੈ। ਸਭ ਦੀ ਕੋਈ ਨਾ ਕੋਈ ਵੱਖਰੀ ਨਿਸ਼ਾਨੀ ਵਾਹਿਗੁਰੂ ਨੇ ਜ਼ਰੂਰ ਬਣਾਈ ਹੈ। ਸਿਆਣੇ ਬੰਦੇ ਕਹਿੰਦੇ ਨੇ ਦਸਤਾਰ, ਰਫਤਾਰ ਤੇ ਗੁਫਤਾਰ, ਇਹ ਤਿੰਨੇ ਚੀਜ਼ਾਂ ਇੱਕ ਦੂਸਰੇ ਦੇ ਨਾਲ ਘੱਟ ਹੀ ਮਿਲਦੀਆਂ ਨੇ। ਲਓ ਹੁਣ ਵੇਖੋ, ਹੁਣ ਅੱਜ ਕੱਲ੍ਹ ਵੀ ਸਾਇੰਸ ਦਾ ਯੁੱਗ ਹੈ, ਉਹ ਕਹਿੰਦੇ ਨੇ ਜਿਹੜੇ ਆ ਸਾਡੇ ਹੱਥਾਂ ਪੈਰਾਂ ਦੀਆਂ ਰੇਖਾਂ ਨੇ, ਫਿੰਗਰਪ੍ਰਿੰਟ ਲੈ ਜਾਂਦੇ ਨੇ, ਇਹ ਵੀ ਕਹਿੰਦੇ ਇੱਕ ਦੂਸਰੇ ਦੇ ਨਾਲ ਨਹੀਂ ਮਿਲਦੇ। ਹੈ ਨਾ ਵਾਹਿਗੁਰੂ ਨੇ ਫਰਕ ਰੱਖਿਆ ਸਭ ਦਾ, ਕੋਈ ਨਾ ਕਿਸੇ ਹੀ ਜਿਹਾ, ਪੂਰਨ ਤੌਰ ਤੇ ਕੋਈ ਕਿਸੇ ਦੇ ਨਾਲ ਨਹੀਂ ਮਿਲਦਾ, ਕੋਈ ਕਿਸੇ ਵਰਗਾ ਨਹੀਂ ਹੈ। ਅੰਡਰ ਜੇਰਜ ਉਤਪੁਜ ਸੀਤਜ ਤੇਰੇ ਕੀਤੇ ਜਨਤਾ। ਹੇ ਵਾਹਿਗੁਰੂ, ਤੁਸਾਂ ਇਹ ਚਾਰ ਖਾਣੀਆਂ ਬਣਾਈਆਂ ਨੇ। ਅੰਡਜ ਖਾਣੀ ਹੈ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ, ਜਿਵੇਂ ਸੱਪ, ਕਿਰਲੀਆਂ, ਪੰਛੀ, ਜੇਰ ਤੋਂ ਪੈਦਾ ਹੋਣ ਵਾਲੇ ਮਨੁੱਖ, ਪਸ਼ੂ ਆਦਿਕ। ਉਤਪੁਜੜੇ ਧਰਤੀ ਦੇ ਹੇਠੋਂ ਨਿਕਲਣ ਵਾਲੇ ਕੋਈ ਬਨਸਪਤੀ ਆਦਿਕ, ਪੱਥਰ ਆਦਿਕ। ਸੇਤਜ ਮੁੜਕੇ ਤੋਂ ਪਸੀਨੇ ਤੋਂ ਪੈਦਾ ਹੋਣ ਵਾਲੇ ਜੂਆਂ, ਮੱਛਰ ਆਦਿਕ, ਕੀੜੇ ਮਕੌੜੇ। ਤੇਰੇ ਕੀਤੇ ਜਨਤਾ, ਇਹ ਸਾਰੇ ਜੀਵ ਚਾਰ ਖਾਣੀਆਂ ਦੇ ਤੇਰੇ ਹੀ ਪੈਦਾ ਕੀਤੇ ਹੋਏ ਹਨ। ਇਕਤ ਰੂਪ ਰਹਿ ਪ੍ਰਸੰਨਾ, ਏਕ ਪੁਰਬ ਮੈਂ ਤੇਰਾ ਦੇਖਿਆ, ਤੂੰ ਸਭ ਨਾ ਮਾਹੇ ਰਵੰਤਾ। ਹੇ ਵਾਹਿਗੁਰੂ, ਇੱਕ ਮੈਂ ਤੇਰਾ ਪੁਰਬ ਦਾ ਅਰਥ ਮਹਾਤਮ, ਇੱਕ ਮੈਂ ਤੇਰਾ ਐਸਾ ਇਹ ਵੱਡਾ ਮਹਾਤਮ ਤੱਕਿਆ ਹੈ, ਤੂੰ ਸਭ ਨਾ ਮਾਹੇ ਰਵੰਤਾ। ਹੇ ਵਾਹਿਗੁਰੂ, ਤੂੰ ਸਾਰਿਆਂ ਦੇ ਵਿੱਚ ਹੀ ਵਸ ਰਿਹਾ ਹੈ, ਤੂੰ ਸਾਰਿਆਂ ਦੇ ਵਿੱਚ ਹੀ ਪਰਿਪੂਰਨ ਹੋ ਰਿਹਾ ਹੈ। ਇਹ ਮੈਂ ਤੇਰਾ ਇੱਕ ਬੜਾ ਹੀ ਵੱਡਾ ਮਹਾਤਮ ਤੇ ਤੇਰਾ ਪ੍ਰਤਾਪ ਵਿਖਿਆ ਹੈ। ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ, ਮੈਂ ਮੂਰਖ ਕਿਸ ਦੀਜੈ। ਹੇ ਵਾਹਿਗੁਰੂ, ਤੇਰੇ ਗੁਣ ਬਹੁਤੇ ਨੇ, ਮੈਂ ਤੇ ਇੱਕ ਵੀ ਤੇਰੇ ਗੁਣ ਨੂੰ ਜਾਣਿਆ ਨਹੀਂ। ਗੁਣ ਦਾ ਅਰਥ ਉਪਕਾਰ ਵੀ ਹੈ। ਹੇ ਵਾਹਿਗੁਰੂ, ਤੇਰੇ ਬੇਅੰਤ ਪਰਉਪਕਾਰ ਨੇ, ਪਰ ਮੈਂ ਤੇ ਇੱਕ ਵੀ ਤੇਰੇ ਪਰਉਪਕਾਰ ਨੂੰ ਨਹੀਂ ਜਾਣਿਆ, ਮੈਂ ਮੂਰਖ ਕਿਸ ਦੀਜੈ। ਮਹਾਰਾਜ, ਮੈਨੂੰ ਮੂਰਖ ਨੂੰ ਵੀ ਕੋਈ ਮਤ ਦੇ ਦਿਓ, ਮੈਨੂੰ ਮੂਰਖ ਨੂੰ ਵੀ ਕੋਈ ਨਸੀਹਤ ਦੇ ਦਿਓ। ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬੇਨਤੀ ਕਰਦੇ ਹਨ, ਐ ਮੇਰੇ ਮਾਲਕਾ ਸੁਣ ਸਾਡੀ ਅਰਦਾਸ, ਡੁੱਬਦਾ ਪੱਥਰ ਲੀਜੈ। ਮਹਾਰਾਜ, ਮੈਂ ਤੇ ਪੱਥਰ ਹਾਂ, ਡੁੱਬ ਰਿਹਾ ਹਾਂ, ਤੇ ਲੀਜੈ ਕਿਰਪਾ ਕਰਕੇ ਮੈਨੂੰ ਬਾਹਰ ਕੱਢ ਲਵੋ। ਮੈਂ ਪੱਥਰ ਵਰਗਾ ਪਾਪੀ ਹਾਂ, ਮੈਂ ਪੱਥਰ ਵਰਗਾ ਅਪਰਾਧੀ ਹਾਂ, ਤੇ ਮੈਂ ਡੁੱਬ ਰਿਹਾ ਹਾਂ, ਤੇ ਕਿਰਪਾ ਕਰਕੇ ਮੈਨੂੰ ਬਾਹਰ ਕੱਢ ਲਓ। ਸੋਰਠ ਮਹੱਲਾ ਪਹਿਲਾ, ਹਉਂ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ। ਹੁਣ ਇਸ ਪੰਜਵੇਂ ਸ਼ਬਦ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ, ਨਾਲ ਉਸ ਵਾਹਿਗੁਰੂ ਦੀ ਸਿਫਤ ਸਲਾਹ ਵੀ ਕੀਤੀ ਹੈ, ਤੇ ਨਾਲ ਨਾਲ ਉਸ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਆਪਣੇ ਔਗਣਾਂ ਦਾ ਤੇ ਆਪਣੇ ਗੁਨਾਹਾਂ ਦਾ ਇਕਬਾਲ ਕਰਕੇ ਖਿਮਾ ਦੀ ਯਾਚਨਾ ਵੀ ਕੀਤੀ ਹੈ। ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਤ ਨਾਮ ਤਨ ਪੱਲੇ, ਸਾਚੈ ਸ਼ਬਦ ਸਮਾਣੇ ਰਹਾਓ। ਕਰਤਾ ਤੂੰ ਮੈਂ ਮਾਣ ਨਿਮਾਣੇ, ਹੇ ਕਰਤਾ ਪੁਰਖ ਵਾਹਿਗੁਰੂ, ਮੇਰੇ ਨਿਮਾਣੇ ਲਈ ਤੂੰ ਹੀ ਇੱਕ ਮਾਣ ਹੈ। ਕਿਸੇ ਹੀ ਕੋਈ ਕੋਏ ਮਾਂਝ ਨਿਮਾਣੀ ਇੱਕ ਤੂੰ, ਕਿਸੇ ਨੂੰ ਕੋਈ ਆਸਰਾ ਹੈ, ਕਿਸੇ ਨੂੰ ਕੋਈ ਸਹਾਰਾ ਹੈ, ਪਰ ਕਰਤਾ ਤੂੰ ਮੈਂ ਮਾਣ ਨਿਮਾਣੇ, ਹੇ ਵਾਹਿਗੁਰੂ ਮੇਰੇ ਲਈ ਤਾਂ, ਮੇਰੇ ਨਿਮਾਣੇ ਲਈ ਤਾਂ ਤੂੰ ਹੀ ਇੱਕ ਮਾਣ ਹੈ। ਮਾਣ ਮਹਤ ਨਾਮ ਤਨ ਪੱਲੇ, ਸਾਚੈ ਸ਼ਬਦ ਸਮਾਣੇ। ਹੇ ਵਾਹਿਗੁਰੂ, ਅਸੀਂ ਸੱਚੇ ਸ਼ਬਦ ਦੁਆਰਾ ਤੇਰੇ ਵਿੱਚ ਲੀਨ ਹੋਏ ਹਾਂ। ਤਨ ਪੱਲੇ, ਜੋ ਤੂੰ ਸਾਡੇ ਬੁੱਧੀ ਰੂਪੀ ਅਥਵਾ ਹਿਰਦੇ ਰੂਪੀ ਪੱਲੇ ਵਿੱਚ ਨਾਮ ਦਾ ਤਨ ਬਖਸ਼ਿਸ਼ ਕੀਤਾ ਹੈ, ਇਹੀ ਸਾਡੇ ਲਈ ਮਾਣ ਤੇ ਮਹੱਤ ਵਡਿਆਈ ਵਾਲੀ ਗੱਲ ਹੈ। ਜਿਹੜਾ ਨਾਮ ਰੂਪੀ ਤਨ ਸਾਡੇ ਪੱਲੇ ਵਿੱਚ ਬਖਸ਼ਿਆ ਹੈ ਨਾ, ਇਹੀ ਸਾਡੇ ਲਈ ਸਭ ਤੋਂ ਵੱਡਾ ਮਾਣ ਹੈ, ਇਹੀ ਸਭ ਤੋਂ ਵੱਡੀ ਵਡਿਆਈ ਹੈ, ਇਹੀ ਮਹੱਤ ਸਭ ਤੋਂ ਵੱਡਾ ਮੁਰਾਤਬਾ ਹੈ। ਸੱਚ ਹੈ ਸ਼ਬਦ ਸਮਾਣੀ, ਅਸੀਂ ਸੱਚੇ ਸ਼ਬਦ ਰਾਹੀਂ ਤੇਰੇ ਵਿੱਚ ਲੀਨ ਹੋ ਗਏ ਹਾਂ। ਹਉਂ ਪਾਪੀ ਪਤਤ ਪਰਮ ਪਾਖੰਡੀ, ਤੂੰ ਨਿਰਮਲ ਨਿਰੰਕਾਰੀ। ਹੇ ਵਾਹਿਗੁਰੂ, ਮੈਂ ਤੇ ਪਾਪੀ ਹਾਂ, ਪਤਤ ਮੈਂ ਗਿਰਿਆ ਹੋਇਆ ਹਾਂ, ਮੈਂ ਨਿਗਰਿਆ ਹੋਇਆ ਹਾਂ, ਮੈਂ ਬਦ ਇਖਲਾਕ ਹਾਂ, ਮੇਰਾ ਜੀਵਨ ਤੇ ਕਰੈਕਟਰ ਵੀ ਅੱਛਾ ਨਹੀਂ ਹੈ, ਮੈਂ ਪਾਪੀ ਵੀ ਹਾਂ ਅਤੇ ਪਤਿਤ, ਮੈਂ ਕਰੈਕਟਰਲੈਸ ਵੀ ਹਾਂ ਅਤੇ ਬਹੁਤ ਵੱਡਾ ਪਖੰਡੀ ਵੀ ਹਾਂ, ਵਿਖਾਵੇਬਾਜ਼ ਹਾਂ, ਉੱਤੋਂ ਕੁਝ ਹੋਰ ਹਾਂ ਅਤੇ ਅੰਦਰੋਂ ਕੁਝ ਹੋਰ ਹਾਂ। ਤੂੰ ਨਿਰਮਲ ਨਿਰੰਕਾਰੀ ਹੇ ਵਾਹਿਗੁਰੂ, ਤੂੰ ਮਹਾਨ ਪਵਿੱਤਰ ਅਤੇ ਨਿਰੰਕਾਰੀ, ਮਾਇਕੀ ਆਕਾਰਾਂ ਤੂੰ ਰਹਿਤ ਹੈ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਠਾਕੁਰ ਸ਼ਰਨ ਤੁਮਾਰੇ। ਹੇ ਵਾਹਿਗੁਰੂ ਜੀ, ਅਸਾਂ ਤੇਰੀ ਸ਼ਰਨ ਲਈ ਹੈ, ਤੇਰੀ ਸ਼ਰਨ ਵਿੱਚ ਆਉਣ ਦਾ ਇਹ ਲਾਭ ਮਿਲਿਆ ਹੈ। ਅੰਮ੍ਰਿਤ ਚਾਖ ਪਰਮ ਰਸ ਰਾਤੇ, ਅਸੀਂ ਨਾਮ ਬਾਣੀ ਦੇ ਅੰਮ੍ਰਿਤ ਰਸ ਨੂੰ ਚੱਖ ਕੇ, ਤੇ ਪਰਮ ਰਸ ਕੀ ਹੈ ਜੋ ਆਤਮਾ ਦਾ ਆਨੰਦ ਹੈ, ਤੇਰੇ ਮਿਲਾਪ ਦਾ ਰਸ ਹੈ, ਉਹਦੇ ਵਿੱਚ ਹੁਣ ਅਸੀਂ ਮਗਨ ਹੋ ਗਏ ਹਾਂ। ਕਰਤਾ ਤੂੰ ਮੈਂ ਮਾਣ ਨਿਮਾਣੇ, ਮਾਣ ਮਹਤ ਨਾਮ ਧਨ ਪੱਲੈ, ਸਾਚੈ ਸ਼ਬਦ ਸਮਾਣੇ ਰਹਾਉ। ਹੇ ਕਰਤਾ ਪੁਰਖ ਵਾਹਿਗੁਰੂ, ਮੇਰੇ ਨਿਮਾਣੇ ਲਈ ਤੂੰ ਹੀ ਇੱਕ ਮਾਣ ਹੈ। ਮਾਣ ਮਹਤ ਨਾਮ ਧਨ ਪੱਲੈ, ਜੋ ਨਾਮ ਰੂਪੀ ਧਨ ਸਾਡੇ ਪੱਲੇ ਵਿੱਚ ਤੁਸਾਂ ਬਖਸ਼ਿਸ਼ ਕੀਤਾ ਹੈ, ਇਹੀ ਸਾਡੇ ਲਈ ਮਾਣ ਤੇ ਵਡਿਆਈ ਵਾਲੀ ਗੱਲ ਹੈ। ਸਾਚਾ ਸ਼ਬਦ ਸਮਾਣੇ, ਅਸੀਂ ਸੱਚੇ ਸ਼ਬਦ ਦੁਆਰਾ ਤੇਰੇ ਵਿੱਚ ਲੀਨ ਹੋਏ ਹਾਂ। ਰਹਾਉ ਤੂੰ ਪੂਰਾ ਹਮ ਊਰੇ ਹੋਸ਼ੇ, ਤੂੰ ਗੌਰਾ ਹਮ ਹੋਰੇ। ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਮਹਿਮਾ ਤੇ ਵਡਿਆਈ ਤੇ ਆਪਣੀ ਜਿਹੜੀ ਨਿਊਣਤਾ ਹੈ, ਆਪਣੀ ਊਣਤਾਈ ਬਾਰੇ ਦੱਸਦੇ ਨੇ। ਤੂੰ ਪੂਰਾ ਹੇ ਵਾਹਿਗੁਰੂ, ਤੂੰ ਤੇ ਪੂਰਨ ਪੁਰਖ ਹੈ, ਅਸੀਂ ਗੁਣਾਂ ਤੋਂ ਊਰੇ ਊਣੇ ਤੇ ਹੋਸ਼ੇ, ਅਸੀਂ ਬੁੱਧੀ ਕਰਕੇ ਵੀ ਬੜੇ ਹੋਸ਼ੇ ਹਾਂ। ਤੂੰ ਗੌਰਾ ਹਮ ਹੋਰੇ, ਹੇ ਵਾਹਿਗੁਰੂ ਤੂੰ ਭਾਰੀ ਗੌਰਾ ਗੌਰਵਤਾ ਦਾ ਮਾਲਕ ਹੈ, ਤੇ ਅਸੀਂ ਬਹੁਤ ਤੇਰੇ ਸਾਹਮਣੇ ਹੌਲੇ ਹਾਂ, ਬੜੇ ਹੋਛੇ ਤੇ ਬੜੇ ਹਲਕੇ ਹਾਂ। ਤੁਝ ਹੀ ਮਨ ਰਾਤੇ ਅਹਿਨਿਸ ਪ੍ਰਭਾਤੇ, ਹਰ ਰਸਨਾ ਜਪ ਮਨ ਰੇ। ਹੇ ਵਾਹਿਗੁਰੂ ਤੁਝ ਹੀ ਮਨ ਰਾਤੇ ਅਹਿਨਿਸ ਪ੍ਰਭਾਤੇ, ਅਹਿਨਿਸ ਦਾ ਅਰਥ ਹੈ ਰਾਤ ਦਿਨ ਤੇਰੇ ਵਿੱਚ ਹੀ ਸਾਡੇ ਮਨ ਰੰਗੇ ਰਹਿੰਦੇ ਨੇ, ਤੇ ਪ੍ਰਭਾਤੇ ਖਾਸ ਕਰਕੇ ਜੋ ਪ੍ਰਭਾਤ ਦਾ ਵੇਲਾ, ਉੱਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਜਿਹੜਾ ਅੰਮ੍ਰਿਤ ਵੇਲਾ ਹੈ ਉਹਦੇ ਵਿੱਚ ਵੀ ਸਾਡੇ ਮਨ ਤੇਰੇ ਰੰਗ ਦੇ ਵਿੱਚ ਹੀ ਰੰਗੇ ਰਹਿੰਦੇ ਹਨ। ਹਰ ਰਸਨਾ ਜਪ ਮੰਨ ਰਹੇ, ਹੇ ਵਾਹਿਗੁਰੂ ਅਸੀਂ ਰਸਨਾ ਦੁਆਰਾ ਵੀ ਤੇਰਾ ਨਾਮ ਜਪ ਰਹੇ ਹਾਂ, ਤੇ ਮਨ ਕਰਕੇ ਵੀ ਤੇਰਾ ਹੀ ਨਾਮ ਜਪਦੇ ਹਾਂ। ਤੁਮ ਸਾਚੇ ਹਮ ਤੁਮ ਹੀ ਰਾਚੇ, ਸ਼ਬਦ ਭੇਦ ਫੁਨ ਸਾਚੇ। ਹੇ ਵਾਹਿਗੁਰੂ ਤੁਮ ਸਾਚੇ, ਤੁਸੀਂ ਸੱਚੇ ਹੋ, ਸੱਚ ਸਰੂਪ ਹੋ। ਹਮ ਤੁਮ ਹੀ ਰਾਚੇ, ਅਸੀਂ ਤੇਰੇ ਵਿੱਚ ਹੀ ਰਾਚੇ ਦਾ ਅਰਥ ਰਚੇ ਮਿਚੇ ਰਹਿੰਦੇ ਹਾਂ, ਅਸੀਂ ਤੇਰੇ ਵਿੱਚ ਹੀ ਮਗਨ ਹੋਏ ਰਹਿੰਦੇ ਹਾਂ। ਸ਼ਬਦ ਭੇਦ ਫੁਨ ਸਾਚੇ, ਤੇ ਗੁਰੂ ਸ਼ਬਦ ਦੁਆਰਾ ਆਪਣੇ ਕਠੋਰ ਹਿਰਦੇ ਨੂੰ ਵਿੰਨ ਕੇ ਫੁਨ ਸਾਚੇ, ਅਸੀਂ ਹੇ ਵਾਹਿਗੁਰੂ ਤੇਰੇ ਸੱਚੇ ਨਾਮ ਦੇ ਨਾਲ ਜੁੜ ਗਏ ਹਾਂ। ਤੁਮ ਸਾਚੇ ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਹੋ, ਅਸੀਂ ਤੁਹਾਡੇ ਨਾਮ ਦੇ ਵਿੱਚ ਰਾਚੇ ਤਦਾਕਾਰ ਹੋਏ ਰਹਿੰਦੇ ਹਾਂ। ਗੁਰੂ ਕੇ ਸ਼ਬਦ ਦੁਆਰਾ ਆਪਣੇ ਕਠੋਰ ਮਨ ਨੂੰ ਵਿੰਨ ਕੇ, ਤੇ ਅਸੀਂ ਫਿਰ ਹੁਣ ਸਾਚੇ ਸੱਚਮੁੱਚ ਸੱਚੇ ਹੋ ਗਏ ਹਾਂ, ਸਚਿਆਰ ਬਣ ਗਏ ਹਾਂ। ਅੰਦਨ ਨਾਮ ਰਤੇ ਸੇ ਸੂਚੇ, ਮਰ ਜਨਮੇ ਸੇ ਕਾਚੇ। ਹੇ ਵਾਹਿਗੁਰੂ ਅਹਿਨਿਸ ਨਾਮ ਰਤੇ ਸੇ ਸੂਚੇ, ਜਿਹੜੇ ਦਿਨ ਰਾਤ ਤੇਰੇ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਨੇ, ਸੇ ਸੂਚੇ, ਉਹ ਅਸਲੀ ਸੁੱਚੇ ਹਨ, ਉੱਚੇ ਸੁੱਚੇ ਪਵਿੱਤਰ ਜੀਵਨ ਵਾਲੇ ਹਨ। ਮਰ ਜਨਮੇ ਸੇ ਕਾਚੇ, ਜਿਹੜੇ ਮਰ ਕੇ ਫੇਰ ਜੰਮਦੇ ਨੇ, ਜੰਮਦੇ ਮਰਦੇ ਹੀ ਰਹਿੰਦੇ ਨੇ, ਉਹ ਤਾਂ ਕੱਚੇ ਪਿੱਲੇ ਨੇ, ਤੇ ਉਹ ਜੂਠੇ ਤੇ ਝੂਠੇ ਵੀ ਹਨ। ਅਵਰਨਾ ਦਿਸੈ ਕਿਸਾ ਲਾਹੀ, ਤਿਸੈ ਸ਼ਰੀਕ ਨਾ ਕੋਈ। ਹੇ ਵਾਹਿਗੁਰੂ ਜੀ, ਅਵਰਨਾ ਦਿਸੈ, ਸਾਨੂੰ ਤੇਰੀ ਵਰਗਾ ਹੋਰ ਕੋਈ ਦਿਸਦਾ ਹੀ ਨਹੀਂ। ਕਿਸਾ ਲਾਹੀ, ਅਸੀਂ ਕਿਹਦੇ ਸਾਹਮਣੇ ਜਾ ਕੇ ਤੇਰੀ ਤਾਰੀਫ ਕਰੀਏ। ਤਿਸੈ ਸ਼ਰੀਕ ਨਾ ਕੋਈ, ਲਓ ਸਤਿਗੁਰੂ ਕਹਿੰਦੇ ਨੇ ਉਸ ਵਾਹਿਗੁਰੂ ਦਾ ਸ਼ਰੀਕ ਕੋਈ ਹੈ ਹੀ ਨਹੀਂ। ਪ੍ਰਣਵਤ ਨਾਨਕ ਦਾਸਨ ਦਾਸਾ, ਗੁਰਮਤ ਜਾਣਿਆ ਸੋਏ। ਬੇਨਤੀ ਪੂਰਵਕ ਸਤਿਗੁਰੂ ਫਰਮਾਉਂਦੇ ਹਨ, ਮੈਂ ਤੇ ਦਾਸਾਂ ਦਾ ਦਾਸ ਹਾਂ, ਗੁਰਮਤ ਜਾਣਿਆ ਸੋਈ। ਹੇ ਵਾਹਿਗੁਰੂ ਜੀ, ਮੈਂ ਗੁਰੂ ਦੀ ਮਤ ਦੁਆਰਾ ਤੁਹਾਨੂੰ ਜਾਣਿਆ ਹੈ, ਕਿਉਂਕਿ ਗੁਰੂ ਦੀ ਮਤ ਹੀ ਸਭ ਤੋਂ ਮਹਾਨ ਹੈ। ਗੁਰ ਕੀ ਮਤ ਤੋਂ ਲੇਹੇ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਨੂੰ ਧਾਰਨ ਕੀਤੇ ਬਿਨਾ ਵਾਹਿਗੁਰੂ ਨੂੰ ਨਹੀਂ ਜਾਣਿਆ ਜਾ ਸਕਦਾ। ਪ੍ਰਣਵਤ ਨਾਨਕ ਦਾਸਨ ਦਾਸਾ ਗੁਰਮਤ ਜਾਣਿਆ ਸੋਏ ਬੇਨਤੀ ਪੂਰਵਕ ਸਤਿਗੁਰੂ ਆਖਦੇ ਨੇ, ਹੇ ਵਾਹਿਗੁਰੂ, ਮੈਂ ਤੇਰੇ ਦਾਸਾਂ ਦਾ ਦਾਸ ਹਾਂ। ਮੈਂ ਗੁਰੂ ਦੀ ਮਤ ਕਰਕੇ, ਗੁਰੂ ਦੀ ਮਤ ਧਾਰਨ ਕਰਕੇ ਤੈਨੂੰ ਜਾਣਿਆ ਹੈ। ਸੋਠ ਮਹੱਲਾ ਪਹਿਲਾ, ਅਲਖ ਅਪਾਰ, ਅਗਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਹੁਣ ਸਤਿਗੁਰੂ ਦੇ ਚਰਨਾਂ ਦੇ ਵਿੱਚ ਕੁਝ ਜਗਿਆਸੂ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਸਤਿਗੁਰੂ ਜੀ, ਸਾਨੂੰ ਦੱਸੋ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਕਿਹੋ ਜਿਹਾ ਹੈ। ਲੋ ਹੁਣ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਬਾਰੇ ਕੀ ਸਾਨੂੰ ਸਮਝਾਉਂਦੇ ਹਨ। ਸਭ ਨੂੰ ਧਿਆਨ ਤੇ ਪ੍ਰੇਮ ਤੇ ਇਕਾਗਰਤਾ ਦੇ ਨਾਲ ਸੁਣਨਾ ਚਾਹੀਦਾ। ਸਾਚੇ ਸਚਿਆਰ ਵਿਟਹੋਂ ਕੁਰਬਾਨ, ਨਾ ਤੇ ਸਰੂਪ ਵਰਣ ਨਹੀਂ ਰਿਖਿਆ, ਸਾਚਾ ਸ਼ਬਦ ਨਹੀਂ ਸਾਨ ਰਹਾਉ। ਹਜ਼ੂਰ ਕਹਿੰਦੇ ਨੇ ਅਸੀਂ ਸਾਚੇ ਸਚਿਆਰ, ਉਹ ਵਾਹਿਗੁਰੂ ਸੱਚਾ ਹੈ ਤੇ ਸਚਿਆਰ ਨਿਰੋਲ ਸੱਚ ਸਰੂਪ ਹੈ, ਸੱਚ ਦਾ ਘਰ ਹੈ। ਸਾਚੇ ਸਚਿਆਰ, ਅਸੀਂ ਉਹ ਸੱਚੇ ਸਚਿਆਰ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਤੋਂ ਕੁਰਬਾਨ ਜਾਂਦੇ ਹਾਂ। ਕੋਈ ਮਹਾਰਾਜ ਉਹਦਾ ਰੂਪ ਰੰਗ ਨਾ ਤੇ ਸਰੂਪ ਵਰਣ ਨਹੀਂ ਰੇਖਿਆ, ਉਸਦਾ ਨਾ ਕੋਈ ਰੂਪ ਹੈ, ਨਾ ਉਸਦਾ ਵਰਣ ਰੰਗ ਹੈ, ਨਾ ਹੀ ਕੋਈ ਮਸ਼ਕਸ਼ ਆਦਿਕ ਰੇਖਾ ਹੀ ਹੈ। ਰੂਪ ਨਾ ਰੇਖ ਨਾ ਰੰਗ ਕਿਸ ਤ੍ਰਿਹ ਗੁਣ ਤੇ ਪ੍ਰਭ ਪੈਨ, ਸਾਚਾ ਸ਼ਬਦ ਨਿਸਾਨ। ਹਜ਼ੂਰ ਕਹਿੰਦੇ ਸੱਚੇ ਸ਼ਬਦ ਦੁਆਰਾ ਨਿਸਾਨ ਉਹ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੁੰਦਾ। ਜਦੋਂ ਕੋਈ ਗੁਰੂ ਦੇ ਸੱਚੇ ਸ਼ਬਦ ਨਾਲ ਜੁੜ ਜਾਂਦਾ ਹੈ, ਜੋ ਪ੍ਰਭ ਕੋ ਮਿਲਬੋ ਚਾਹੇ ਖੋ ਸ਼ਬਦ ਮੈਂ ਲਏ, ਸੱਚੇ ਸ਼ਬਦ ਰਾਹੀਂ ਉਹ ਵਾਹਿਗੁਰੂ ਪ੍ਰਗਟ ਹੁੰਦਾ ਹੈ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਅਲਖ ਅਪਾਰ ਅਗਮ ਅਗੋਚਰ, ਨਾ ਤਿਸ ਕਾਲ ਨਾ ਕਰਮਾ। ਹੇ ਵਾਹਿਗੁਰੂ ਜੀ, ਤੁਸੀਂ ਬੁੱਧੀ ਕਰਕੇ ਵੀ ਅਲਖ ਹੋ, ਅਪਾਰ, ਪ੍ਰਕਿਰਤੀ ਦੇ ਜਿੰਨੇ ਸਾਧਨ ਨੇ ਉਹਨਾਂ ਦੇ ਪਾਰਾਵਾਰ ਤੋਂ ਰਹਿਤ ਹੋ, ਅਗਮ ਮਨ ਦੀ ਗਮਤਾ ਤੋਂ ਪਰੇ ਤੇ ਅਗੋਚਰ ਇੰਦਰੀਆਂ ਦੇ ਵੀ ਅਵਿਸ਼ੇ ਹੋ, ਨਾ ਤਿਸ ਕਾਲ ਨਾ ਕਰਮਾ। ਹਜ਼ੂਰ ਕਹਿੰਦੇ ਨੇ ਨਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਕਾਲ ਹੀ ਆ ਕੇ ਪਾਉਂਦਾ ਹੈ, ਨਾ ਕਰਮਾ ਤੇ ਨਾ ਹੀ ਕੋਈ ਅਵਿਧੀ ਨਿਖੇਧ ਰੂਪੀ ਜਿਹੜੇ ਕਰਮ ਨੇ, ਅਥਵਾ ਨਿਤ ਨਮਿਤ ਪਰਾਸ਼ਯ ਤੇ ਕਾਮਕ ਆਦਿਕ ਜਿਹੜੇ ਕਰਮ ਨੇ, ਇਹਨਾਂ ਦਾ ਵੀ ਕੋਈ ਉਹਦੇ ਜੀਵਨ ਤੇ ਪ੍ਰਭਾਵ ਨਹੀਂ ਪੈਂਦਾ। ਉਹ ਵਾਹਿਗੁਰੂ ਹਰ ਤਰ੍ਹਾਂ ਦੇ ਪ੍ਰਭਾਵ ਤੋਂ ਰਹਿਤ ਹੈ। ਜਾਤ ਅਜਾਤ ਅਜੋਨੀ ਸੰਭਉ, ਨਾ ਤਿਸ ਭਉ ਨਾ ਭਰਮਾ। ਜਾਤ ਅਜਾਤ, ਉਹ ਵਾਹਿਗੁਰੂ ਜਾਤ ਤੋਂ ਵੀ ਅਜਾਤ ਹੈ, ਭਾਵ ਉਸਦਾ ਉੱਚੀ ਨੀਵੀਂ ਜਾਤ ਨਾਲ ਕੋਈ ਸੰਬੰਧ ਨਹੀਂ। ਅਜੋਨੀ, ਕਦੇ ਉਹ ਜੂਨਾ ਵਿੱਚ ਨਹੀਂ ਆਉਂਦਾ। ਸੰਭਉ, ਸੁਤੇ ਪ੍ਰਕਾਸ਼ ਰੂਪ ਹੈ। ਨਾ ਤਿਸ ਭਉ ਨਾ ਭਰਮਾ, ਨਾ ਉਸਦਾ ਕਿਸੇ ਨਾਲ ਮੋਹ ਪਿਆਰ ਹੀ ਹੈ, ਤੇ ਨਾ ਹੀ ਕੋਈ ਭਰਮ ਉਹਦੇ ਮੰਡੇ ਵਿੱਚ ਕਦੀ ਪੈਦਾ ਹੁੰਦਾ ਹੈ। ਸਾਚੇ ਸਚਿਆਰ ਵਿਟਹੁ ਕੁਰਬਾਨ, ਨਾ ਤਿਸ ਰੂਪ ਵਰਨ ਨਹੀਂ ਰਿਖਿਆ, ਸਾਚਾ ਸ਼ਬਦ ਨੀਸਾਨ ਰਹਾਉ। ਉਹ ਵਾਹਿਗੁਰੂ ਸੱਚ ਸਰੂਪ ਹੈ, ਤਿੰਨੇ ਕਾਲਾਂ ਦੇ ਵਿੱਚ ਹੀ ਨਿਰੋਲ ਸੱਚ ਹੈ, ਅਸੀਂ ਉਸ ਤੋਂ ਕੁਰਬਾਨ ਜਾਂਦੇ ਹਾਂ। ਨਾ ਕੋਈ ਉਸਦਾ ਰੂਪ ਹੈ, ਨਾ ਕੋਈ ਰੰਗ ਹੈ, ਨਾ ਹੀ ਕੋਈ ਉਹਦੀ ਕੋਈ ਮਸ਼ਕਸ਼ ਆਦਿਕ ਰੇਖਾ ਹੈ, ਸੱਚਾ ਸ਼ਬਦ ਨਿਸਾਨ। ਹਾਂ, ਸੱਚੇ ਸ਼ਬਦ ਰਾਹੀਂ ਉਸਨੂੰ ਪ੍ਰਗਟ ਕੀਤਾ ਜਾਂਦਾ ਹੈ। ਰਹਾਉ ਬਿਸਰਾਮ ਦੇ ਕੇ ਸਤਿਗੁਰੂ ਅੱਗੇ ਆਖਦੇ ਹਨ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਤਿਸ ਕਾਮ ਨਾ ਨਾਰੇ। ਉਹ ਅਕਾਲ ਪੁਰਖ ਵਾਹਿਗੁਰੂ ਕਿਹੋ ਜਿਹਾ ਹੈ, ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ, ਨਾ ਤਤ ਹੈ ਨਾ ਮਤ ਹੈ ਨਾ ਜਤ ਹੈ ਨਾ ਪਤ ਹੈ। ਜਾਪ ਸਾਹਿਬ, ਨਾ ਤਿਸ ਮਾਤ ਪਿਤਾ ਸੁਤ ਬੰਧਪ, ਨਾ ਹੀ ਕੋਈ ਉਸਦੀ ਮਾਤਾ ਹੈ, ਨਾ ਹੀ ਕੋਈ ਉਸਦਾ ਪਿਤਾ ਹੈ, ਨਾ ਹੀ ਕੋਈ ਉਸਦਾ ਪੁੱਤਰ ਹੈ, ਨਾ ਹੀ ਕੋਈ ਸੰਬੰਧੀ ਹੈ, ਨਾ ਤਿਸ ਕਾਮਨਾ ਨਾਰੀ, ਨਾ ਹੀ ਉਹਨੂੰ ਕਾਮ ਵਾਸ਼ਨਾ ਹੈ, ਨਾ ਹੀ ਕੋਈ ਉਹਦੀ ਨਾਰੀ ਇਸਤਰੀ ਹੈ। ਅਕੁਲ ਨਿਰੰਜਨ ਅਪਰ ਅਪਰੰਪਰ ਸਗਲੀ ਜੋਤ ਤੁਮਾਰੀ। ਹਜ਼ੂਰ ਕਹਿੰਦੇ ਨੇ ਹੇ ਵਾਹਿਗੁਰੂ, ਹੁਣ ਇਹ ਪੰਕਤੀ ਸਨਮੁਖ ਉਚਾਰਨ ਕੀਤੀ ਹੈ। ਤੂੰ ਅਕੁਲ ਕੁਲਾਂ ਤੋਂ ਰਹਿਤ ਹੈ, ਨਿਰੰਜਨ ਸ਼ੁੱਧ ਸਰੂਪ ਹੈ, ਅਪਰ ਅਪਰੰਪਰ ਤੂੰ ਅਪਰ ਪ੍ਰਕਿਰਤੀ ਤੋਂ ਵੀ ਪਰੇ ਹੈ। ਜਿਹੜੀ ਸੂਲ ਪ੍ਰਕਿਰਤੀ ਹੈ ਤੇ ਸੂਖਮ ਪ੍ਰਕਿਰਤੀ ਦੋ ਕਿਸਮ ਦੀ ਹੈ। ਤੂੰ ਸੂਲ ਤੇ ਸੂਖਮ ਪ੍ਰਕਿਰਤੀ ਤੋਂ ਵੀ ਪਰੇ ਹੈ। ਸਗਲੀ ਜੋਤ ਤੁਮਾਰੀ ਹੈ ਵਾਹਿਗੁਰੂ, ਸਭ ਥਾਵਾਂ ਦੇ ਅੰਦਰ ਤੇਰੀ ਹੀ ਜੋਤ ਵਸ ਰਹੀ ਹੈ। ਘਟ ਘਟ ਅੰਤਰ ਬ੍ਰਹਮ ਲੁਕਾਇਆ, ਘਟ ਘਟ ਜੋਤ ਸਬਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਨੂੰ ਪੁੱਛਿਆ ਗਿਆ, ਮਹਾਰਾਜ ਸਾਨੂੰ ਉਹ ਦੱਸੋ ਵਾਹਿਗੁਰੂ ਕਿੱਥੇ ਹੈ? ਤਾਂ ਹਜ਼ੂਰ ਕਹਿੰਦੇ ਨੇ ਘਟ ਘਟ ਅੰਤਰ ਬ੍ਰਹਮ ਲੁਕਾਇਆ। ਉਸ ਅਕਾਲ ਪੁਰਖ ਵਾਹਿਗੁਰੂ ਨੇ ਸਭ ਘਟਾਂ ਘਟਾਂ ਦੇ ਅੰਦਰ, ਹਰ ਸਰੀਰ ਦੇ ਅੰਦਰ ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਲੁਕਾਇਆ ਹੋਇਆ, ਭਾਵ ਉਹ ਵਾਹਿਗੁਰੂ ਜਲ ਥਲ ਮਹੀਅਲ ਗੁਪਤੋ ਵਰਤੈ। ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ, ਉਹ ਵਾਹਿਗੁਰੂ ਘਟਾਂ ਘਟਾਂ ਦੇ ਅੰਦਰ ਗੁਪਤ ਰੂਪ ਹੋ ਕੇ ਵਸ ਰਿਹਾ ਹੈ। ਘਟ ਘਟ ਜੋਤ ਸਬਾਈ, ਸਾਰੇ ਘਟਾਂ ਘਟਾਂ ਦੇ ਵਿੱਚ ਉਸੇ ਵਾਹਿਗੁਰੂ ਦੀ ਜੋਤ ਹੀ ਵਸ ਰਹੀ ਹੈ। ਸਰਵ ਜੋਤ ਤੇਰੀ ਪਸਰ ਰਹੀ, ਬੱਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ। ਹਜ਼ੂਰ ਫਰਮਾਉਂਦੇ ਨੇ ਬੱਜਰ ਕਪਾਟ ਮੁਕਤੇ ਗੁਰਮਤੀ, ਜਦੋਂ ਕੋਈ ਮਨੁੱਖ ਗੁਰੂ ਦੀ ਮਤ ਨੂੰ ਧਾਰਨ ਕਰਦਾ ਹੈ, ਉਹਦੇ ਜਿਹੜੇ ਬੱਜਰ ਵਰਗੇ ਕਪਾਟ ਕਵਾੜ ਨੇ, ਪੰਜ ਕੋਸ਼ਾਂ ਦੇ, ਆਸਾਂ ਦਿਸ਼ਾ ਦੇ, ਪੰਜ ਵਿਕਾਰਾਂ ਦੇ, ਪੰਜ ਵਿਸ਼ਿਆਂ ਦੇ, ਉਹ ਖੁੱਲ ਜਾਂਦੇ ਨੇ। ਨਿਰਭੈ ਤਾੜੀ ਲਾਈ, ਤੇ ਫੇਰ ਉਹ ਨਿਰਭੈ ਤਾੜੀ ਲਾਈ, ਉਹ ਨਿਰਭਉ ਸਰੂਪ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਸਮਾਧੀ ਲਾ ਕੇ ਬੈਠ ਜਾਂਦੇ, ਅਥਵਾ ਨਿਰਭੈ ਤਾੜੀ ਲਾਈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਜੋ ਨਿਰਭਉ ਸਰੂਪ ਹੈ, ਉਹਨੇ ਸਭਨਾਂ ਦੇ ਅੰਦਰ ਸਮਾਧੀ ਲਾਈ ਹੋਈ ਹੈ। ਉਹ ਸਭ ਸਾਰਿਆਂ ਦੇ ਅੰਦਰ ਸਮਾਧੀ ਲਾ ਕੇ ਬੈਠਾ ਹੈ, ਤੇ ਜਿਹੜਾ ਗੁਰੂ ਦੀ ਮਤ ਨੂੰ ਧਾਰਨ ਕਰ ਲਵੇ, ਉਹਦੇ ਬੱਜਰ ਦੇ ਕਪਾਟ ਮੋਹ ਮਾਇਆ ਦੇ ਭਰਮ ਦੇ ਖੁੱਲ ਜਾਂਦੇ ਨੇ, ਤੇ ਉਹਨੂੰ ਉਸਦੇ ਦੀਦਾਰ ਹੋ ਜਾਂਦੇ ਹਨ। ਜੰਤੋ ਪਾਏ ਕਾਲ ਸਿਰ ਜਨਤਾ, ਵਸਗਤ ਜੁਗਤ ਸਬਾਈ। ਲੋ ਹਜ਼ੂਰ ਫਰਮਾਉਂਦੇ ਨੇ ਜਿੰਨੇ ਵੀ ਜੰਤ ਜੀਵ ਵਾਹਿਗੁਰੂ ਨੇ ਪੈਦਾ ਕੀਤੇ ਹਨ, ਕਾਲ ਸਿਰ ਜਨਤਾ, ਇਹਨਾਂ ਸਾਰਿਆਂ ਜੀਵਾਂ ਦੇ ਸਿਰ ਉੱਤੇ ਕਾਲ ਖੜਾ ਹੈ। ਵਸਗਤ ਜੁਗ ਸਬਾਈ, ਸਾਰੇ ਜੀਵਾਂ ਦੀ ਜੁਗਤੀ ਰਹਿਣ ਸਹਿਣ ਦੀ ਉਸ ਵਾਹਿਗੁਰੂ ਪਰਮੇਸ਼ਰ ਦੇ ਹੱਥ ਵਸ ਹੈ। ਸਤਿਗੁਰ ਸੇਵ ਪਦਾਰਥ ਪਾਵੈ ਹੈ, ਛੂਟੈ ਹੈ ਸ਼ਬਦ ਕਮਾਈ। ਲੋ ਹਜ਼ੂਰ ਫਰਮਾਉਂਦੇ ਨੇ ਜਿਹੜੇ ਜੀਵ ਸਤਿਗੁਰੂ ਦੀ ਸੇਵਾ ਕਰਦੇ ਨੇ, ਪਦਾਰਥ ਪਾਵੈ, ਉਹਨਾਂ ਨੂੰ ਨਾਮ ਰੂਪੀ ਪਦਾਰਥ ਮਿਲ ਜਾਂਦਾ, ਕਿਉਂਕਿ ਚਾਰ ਪਦਾਰਥ ਨੇ ਧਰਮ, ਅਰਥ, ਕਾਮ ਤੇ ਮੋਖ, ਤੇ ਗੁਰਮਤ ਦੇ ਚਾਰ ਪਦਾਰਥ ਇਹਨਾਂ ਤੋਂ ਵੱਖਰੇ ਨੇ। ਉਹ ਹੈ ਪ੍ਰੇਮ ਪਦਾਰਥ, ਨਾਮ ਪਦਾਰਥ, ਗਿਆਨ ਪਦਾਰਥ ਤੇ ਮੁਕਤ ਪਦਾਰਥ। ਸਤਿਗੁਰ ਸੇਵ ਪਦਾਰਥ ਪਾਵੇ, ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਹਨ, ਪਦਾਰਥ ਪਾਵੇ, ਉਹ ਨਾਮ ਰੂਪੀ ਪਦਾਰਥ ਨੂੰ ਪ੍ਰਾਪਤ ਕਰ ਲੈਂਦੇ ਨੇ। ਛੂਟੈ ਸ਼ਬਦ ਕਮਾਈ, ਫਿਰ ਗੁਰੂ ਦੇ ਬਖਸ਼ੇ ਨਾਮ ਦੀਖਿਆ ਮੰਤਰ ਦੀ, ਗੁਰਮੰਤਰ ਦੀ ਕਮਾਈ ਕਰਕੇ ਉਹ ਭਾਈ ਬੰਧਨਾਂ ਤੋਂ ਆਜ਼ਾਦ ਹੋ ਜਾਂਦੇ ਹਨ। ਸੂਚੈ ਪਾਂਡੈ ਸਾਚ ਸਮਾਵੈ, ਵਿਰਲੇ ਸੂਚਾਚਾਰੀ। ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੂਚੈ ਪਾਂਡੈ, ਜਿਹੜਾ ਪਾਂਡਾ ਸੁੱਚਾ ਹੋਵੇ, ਜਿਸਦਾ ਪਾਂਡਾ ਸਾਫ਼ ਹੋਵੇ, ਸਾਚ ਸਮਾਵੈ, ਉਹਦੇ ਵਿੱਚ ਸੱਚਾ ਨਾਮ ਸਮਾਉਂਦਾ। ਜਿਵੇਂ ਮਹਾਂਪੁਰਖ ਉਦਾਹਰਣ ਦਿੰਦੇ ਸਨ, ਛੀਣੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ, ਦੂਸਰੇ ਭਾਂਡੇ ਵਿੱਚ ਨਹੀਂ ਟਿਕ ਸਕਦਾ। ਇਉਂ ਸ਼ੁੱਧ ਹਿਰਦੇ ਵਿੱਚ ਹੀ ਵਾਹਿਗੁਰੂ ਦਾ ਨਾਮ ਸਮਾਉਂਦਾ ਹੈ ਵਿਰਲੇ ਸੂਚਾਚਾਰੀ, ਪਰ ਉਸ ਪਵਿੱਤਰ ਨਾਮ ਬਾਣੀ ਦੇ ਅਮਲ ਵਾਲੇ ਕੋਈ ਵਿਰਲੇ ਹੀ ਮਹਾਂਪੁਰਖ ਨੇ। ਇੱਕ ਅਧ ਨਾਈ ਰਸੀਅੜਾ ਕਾ ਵਿਰਲੀ ਜਾਏ ਬੂਠੀ, ਕੋਟਨ ਮੈਂ ਨਾਨਕੋ ਨਾਰਾਇਣ ਜਿਹੀ ਚੀਜ਼। ਸੂਚਾਚਾਰੀ, ਜਿਹੜੇ ਨਾਮ ਦਾ ਪਵਿੱਤਰ ਅਮਲ ਕਰਨ ਵਾਲੇ, ਐਸੇ ਮਹਾਂਪੁਰਖ ਸੰਸਾਰ ਦੇ ਵਿੱਚ ਵਿਰਲੇ ਹਨ। ਤੰਤੈ ਕਉ ਪਰਮ ਤੰਤ ਮਿਲਾਇਆ, ਨਾਨਕ ਸਰਨ ਤੁਮਾਰੀ। ਤੰਤੈ ਕਉ, ਇਹ ਜਿਹੜਾ ਜੀਵ ਤੱਤ ਹੈ, ਆਤਮ ਤੱਤ ਹੈ, ਇਸ ਨੂੰ ਪਰਮ ਤੰਤ ਮਿਲਾਇਆ, ਪਰਮ ਤੰਤ ਮਿਲ ਗਿਆ। ਪਰ ਜਿਹੜਾ ਮਿਲਾਇਆ ਸ਼ਬਦ ਹੈ ਇਹਦਾ ਅਰਥ ਇਉਂ ਬਣੇਗਾ ਵੀ ਇਸ ਆਤਮ ਤੱਤ ਨੂੰ ਪਰਮ ਤੱਤ ਨੇ ਆਪਣੇ ਨਾਲ ਮਿਲਾ ਲਿਆ। ਅਸਲੀ ਤਾਂ ਪ੍ਰਕਰਨ ਅਨੁਸਾਰ ਇਹੀ ਅਰਥ ਢੁਕਦਾ, ਪਰ ਵਿਆਕਰਣੀਏ ਸੱਜਣ ਕਹਿੰਦੇ ਨੇ ਤੰਤ ਤੱਤੇ ਨੂੰ ਔਂਕੜ ਲੱਗਿਆ ਹੋਇਆ, ਇਸ ਲਈ ਇਹ ਪਰਮ ਤੰਤ ਨੇ ਇਹ ਅਰਥ ਹੋ ਨਹੀਂ ਸਕਦਾ। ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ, ਮਹਾਂਪੁਰਖ ਇਹ ਬਚਨ ਕਹਿੰਦੇ ਸਨ, ਗੁਰਬਾਣੀ ਸੁਤੰਤਰ ਹੈ, ਇਹ ਬਾਣੀ ਤੁਰਕੀ ਬਾਣੀ ਹੈ, ਜਿੰਨੇ ਵੀ ਵਿਆਕਰਨ ਜੋਤਿਸ਼ ਹੈ, ਪਿੰਗਲ ਹੈ, ਨਿਰੁਕਤ ਹੈ, ਇਹ ਸਾਰੇ ਮਨੁੱਖ ਦੀ ਸਿਰਜਣਾ ਹੈ ਔਰ ਇਹਨਾਂ ਨੂੰ ਗੁਰਬਾਣੀ ਉੱਤੇ ਠੁਸਣਾ ਨਹੀਂ ਚਾਹੀਦਾ। ਜਿੱਥੇ ਢੁਕਦਾ ਹੋਵੇ ਕੋਈ ਅਸੂਲ ਢੁਕਾ ਲਓ, ਬਾਕੀ ਨਹੀਂ ਉੱਥੇ ਤੁਸੀਂ ਆਪਣੇ ਸਿਧਾਂਤ ਨੂੰ ਪ੍ਰਕਰਨ ਨੂੰ ਮੁੱਖ ਰੱਖ ਕੇ ਅਰਥ ਕਰੋ। ਪਰ ਗੁਰਬਾਣੀ ਦੇ ਲਗਾਂ ਮਾਤਰਾ ਨੂੰ ਬਦਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਹੈ। ਤੰਤੈ ਕੋ ਪਰਮ ਤੰਤ ਮਿਲਾਇਆ, ਇਸ ਆਤਮ ਤੱਤ ਨੂੰ ਪਰਮ ਤੱਤ ਪਰਮਾਤਮਾ ਨੇ ਆਪਣੇ ਨਾਲ ਮਿਲਾਇਆ। ਨਾਨਕ ਸ਼ਰਨ ਤੁਮਾਰੀ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ, ਉਹਦਾ ਮੈਨੂੰ ਇਹ ਲਾਭ ਪ੍ਰਾਪਤ ਹੋਇਆ। ਤੰਤੈ ਕੋ ਪਰਮ ਤੰਤ ਮਿਲਾਇਆ, ਮੇਰੇ ਆਤਮ ਤੱਤ ਨੂੰ ਪਰਮ ਤੱਤ ਨੇ ਆਪਣੇ ਨਾਲ ਮਿਲਾ ਲਿਆ। ਸੋਰਠ ਮਹੱਲਾ ਪਹਿਲਾ, ਜਿਉਂ ਮੀਨਾ ਬਿਨ ਪਾਣੀਐ ਤਿਉ ਸਾਕਤ ਮਰੈ ਪਿਆਸ। ਲਓ ਹੁਣ ਮਨ ਨੂੰ ਸੰਬੋਧਨ ਕਰਕੇ ਸਤਿਗੁਰੂ ਇਹ ਅਗਲਾ ਸ਼ਬਦ ਉਚਾਰਨ ਕਰਦੇ ਹਨ, ਮਨ ਰੇ ਰਾਮ ਨਾਮ ਜਸ ਲੇ, ਕਿ ਐ ਮਨਾ ਤੂੰ ਵਾਹਿਗੁਰੂ ਦਾ ਨਾਮ ਜਪ ਤੇ ਨਾਲ ਵਾਹਿਗੁਰੂ ਦਾ ਜਸ ਵੀ ਕਰਿਆ ਕਰ। ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮਿਲੈ ਹਰ ਦੇ। ਬਿਨਾਂ ਗੁਰੂ ਤੋਂ ਇਹ ਨਾਮ ਦਾ ਤੇ ਕੀਰਤਨ ਦਾ ਰਸ ਤੁਸੀਂ ਕਿਵੇਂ ਪ੍ਰਾਪਤ ਕਰ ਸਕਦੇ ਹੋ? ਨਹੀਂ ਹੋ ਸਕਦਾ। ਗੁਰ ਮਿਲੈ ਹਰ ਸੋਏ, ਤੇ ਵਾਹਿਗੁਰੂ ਹੀ ਕਿਰਪਾ ਕਰਕੇ ਗੁਰੂ ਦੇ ਨਾਲ ਮਿਲਦਾ ਤੇ ਗੁਰੂ ਹੀ ਸਾਨੂੰ ਇਹ ਨਾਮ ਬਾਣੀ ਦਾ ਰਸ ਬਖਸ਼ਿਸ਼ ਕਰਦਾ। ਇਸ ਲਈ ਸਾਨੂੰ ਗੁਰੂ ਰਾਹੀਂ ਵਾਹਿਗੁਰੂ ਦੇ ਨਾਮ ਬਾਣੀ ਦਾ ਕੀਰਤਨ ਦਾ ਰਸ ਮੰਨਣਾ ਚਾਹੀਦਾ ਹੈ। ਜਿਉਂ ਮੀਨਾ ਬਿਨ ਪਾਣੀਐ ਤਿਉਂ ਸਾਕਤ ਮਰੈ ਪਿਆਸ। ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫ ਤੜਫ ਕੇ ਮਰਦੀ ਹੈ, ਇਸੇ ਤਰ੍ਹਾਂ ਜਿਹੜਾ ਸਾਕਤ ਪੁਰਸ਼ ਹੈ ਉਹ ਮਾਇਆ ਦੀ ਪਦਾਰਥਾਂ ਦੀ ਤ੍ਰਿਖਾ ਦੇ ਵਿੱਚ ਹੀ ਤ੍ਰਿਹਾਇਆ ਮਰ ਜਾਂਦਾ ਹੈ, ਪਰ ਉਹਦੇ ਮਨ ਨੂੰ ਤ੍ਰਿਪਤੀ ਜਾਂ ਸ਼ਾਂਤੀ ਨਹੀਂ ਮਿਲਦੀ। ਤਿਉ ਹਰ ਬਿਨ ਮਰੀਐ ਰੇ ਮਨਾ, ਜੋ ਬਿਰਥਾ ਜਾਵੇ ਸਾਸ। ਜਿਵੇਂ ਮੱਛੀ ਦਾ ਪਾਣੀ ਨਾਲ ਸਨੇਹ ਹੁੰਦਾ, ਸਾਕਤ ਦਾ ਮਾਇਆ ਨਾਲ ਮੋਹ ਹੁੰਦਾ, ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਵਾਹਿਗੁਰੂ ਦੇ ਨਾਮ ਦੇ ਨਾਲ ਪਿਆਰ ਹੁੰਦਾ। ਤਿਉ ਹਰ ਬਿਨ ਮਰੀਐ ਰੇ ਮਨਾ, ਹੇ ਮਨਾ, ਇਸੇ ਤਰ੍ਹਾਂ ਵਾਹਿਗੁਰੂ ਤੋਂ ਬਿਨਾਂ, ਉਹਦੇ ਸਿਮਰਨ ਤੋਂ ਬਿਨਾਂ, ਉਹਦੇ ਨਾਮ ਤੋਂ ਬਿਨਾਂ ਅਸੀਂ ਤੇ ਮਰ ਜਾਂਦੇ ਹਾਂ। ਜੋ ਬਿਰਥਾ ਜਾਵੇ ਸਾਸ, ਜੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਵੀ ਸਵਾਸ ਜਾਂਦਾ ਹੈ ਉਹ ਬੇਅਰਥ ਜਾਂਦਾ ਹੈ। ਜੋ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇੱਕ ਇੱਕ ਸਵਾਸ ਵੀ ਜਿਹੜਾ ਬੇਅਰਥ ਜਾਂਦਾ ਹੈ, ਕਿ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਮੌਤ ਵੱਲ ਨੂੰ ਵੱਧ ਰਹੇ ਹਾਂ, ਤੇ ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਸਾਡੀ ਤੇ ਪ੍ਰਤੱਖ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਮਨ ਰੇ ਰਾਮ ਨਾਮ ਜਸ ਲੇ, ਬਿਨ ਗੁਰ ਇਹੋ ਰਸ ਕਿਉਂ ਲਹੋ, ਗੁਰ ਮਿਲੈ ਹਰ ਦੇ। ਇਹ ਮਨਾ ਤੂੰ ਵਾਹਿਗੁਰੂ ਦਾ ਨਾਮ ਜਪ ਤੇ ਵਾਹਿਗੁਰੂ ਦੇ ਜਸ ਨੂੰ ਲਿਆ ਕਰ, ਭਾਵ ਕੀਰਤਨ ਵੀ ਕਰਿਆ ਕਰ। ਬਿਨਾਂ ਗੁਰੂ ਤੋਂ ਇਹ ਨਾਮ ਦਾ ਕੀਰਤਨ ਦਾ ਰਸ ਕਿਵੇਂ ਪ੍ਰਾਪਤ ਕਰੇਗਾ? ਨਹੀਂ ਹੋ ਸਕਦਾ। ਗੁਰ ਮਿਲੈ ਹਰ ਦੇ, ਵਾਹਿਗੁਰੂ ਗੁਰੂ ਨੂੰ ਮਿਲਦਾ ਹੈ ਤੇ ਗੁਰੂ ਹੀ ਨਾਮ ਬਾਣੀ ਦਾ ਰਸ ਬਖਸ਼ਿਸ਼ ਕਰਦੇ ਹਨ। ਰਹਾਓ, ਅੱਗੇ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਸੰਤ ਜਨਾ ਮਿਲ ਸੰਗਤੀ ਗੁਰਮੁਖ ਤੀਰਥ ਹੋਏ। ਗੁਰਮੁਖੋ, ਤੁਸੀਂ ਸੰਤ ਜਨਾਂ ਦੀ ਸੰਗਤ ਵਿੱਚ ਮਿਲੋ, ਮਹਾਂਪੁਰਖਾਂ ਦੀ ਸੰਗਤ ਵਿੱਚ ਜਾਓ, ਗੁਰਮੁਖ ਤੀਰਥ ਹੋਏ। ਉੱਥੇ ਮੁਖੀ ਗੁਰੂ ਤੀਰਥ ਵਿਦਮਾਨ ਹੈ। ਮਹਾਂਪੁਰਖਾਂ ਦੀ ਸੰਗਤ ਵਿੱਚ ਜਾ ਕੇ ਮਿਲੋ, ਕਿਉਂਕਿ ਉੱਥੇ ਗੁਰਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਉੱਥੇ ਗੁਰਮੁਖ ਤੀਰਥ ਹੋਏ, ਤੁਹਾਨੂੰ ਅੱਗੇ ਗੁਰਮੁਖ ਜਿਹੜਾ ਮੁਖੀ ਗੁਰੂ ਹੈ, ਵੱਡਾ ਗੁਰੂ ਹੈ, ਉਹ ਉੱਥੇ ਤੀਰਥ ਤੁਹਾਨੂੰ ਪ੍ਰਾਪਤ ਹੋਵੇਗਾ। 68 ਤੀਰਥ ਮੱਜਣਾ ਗੁਰਦਰਸ ਪ੍ਰਾਪਤ ਹੋਏ। ਜਦੋਂ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਓਗੇ ਉੱਥੇ ਤੁਹਾਨੂੰ ਗੁਰੂ ਦਾ ਦੀਦਾਰ ਵੀ ਪ੍ਰਾਪਤ ਹੋਵੇਗਾ ਤੇ ਗੁਰੂ ਦਾ ਦਰਸ਼ਨ ਕਰਕੇ ਇੰਨਾ ਵੱਡਾ ਤੁਹਾਨੂੰ ਮਹਾਤਮ ਪ੍ਰਾਪਤ ਹੋਵੇਗਾ। 68 ਤੀਰਥ ਮੱਜਣਾ, ਜਿਵੇਂ 68 ਤੀਰਥਾਂ ਤੇ ਕੋਈ ਪੁਰਬਾਂ ਦੇ ਸਮੇਂ ਕੁੰਭ ਦੇ ਮੇਲਿਆਂ ਦਾ ਇਸ਼ਨਾਨ ਕਰੇ ਉਦੋਂ ਵੀ ਵੱਡਾ ਫਲ ਗੁਰੂ ਦੇ ਦਰਸ਼ਨ ਕਰਕੇ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਜਿਉਂ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ। ਲੋ ਹਜ਼ੂਰ ਪਹਿਲਾਂ ਦੋ ਉਦਾਹਰਣਾਂ ਦੇ ਕੇ ਫਿਰ ਅੱਗੇ ਨਾਮ ਦੀ ਕਦਰੋ ਕੀਮਤ ਸਮਝਾਉਂਦੇ ਹਨ। ਜਿਵੇਂ ਬ੍ਰਹਮਚਾਰਜ ਤੋਂ ਬਿਨਾਂ ਯੋਗੀ ਦਾ ਯੋਗ ਕਿਸੇ ਕੰਮ ਦਾ ਨਹੀਂ ਹੁੰਦਾ। ਤਪ ਨਾਹੀ ਸਤ ਸੰਤੋਖ, ਵੀ ਜੇ ਕੋਈ ਸਤ ਸੰਤੋਖ ਆਦਿਕ ਦੈਵੀ ਗੁਣਾਂ ਨੂੰ ਧਾਰਨ ਨਹੀਂ ਕਰਦਾ ਉਹਦਾ ਤਪ ਕੀਤਾ ਹੋਇਆ ਵੀ ਸਫਲ ਨਹੀਂ ਹੁੰਦਾ। ਤਿਉ ਨਾਮਾ ਬਿਨ ਦਿਓਹਰੀ ਜਮ ਮਾਰੇ ਅੰਤਰ ਦੋਖ। ਇਸੇ ਤਰ੍ਹਾਂ ਨਾਮ ਤੋਂ ਬਿਨਾਂ ਸਾਡੀ ਜਿਹੜੀ ਦੇਹ ਹੈ ਇਹ ਵੀ ਸਫਲ ਨਹੀਂ ਹੋ ਸਕਦੀ। ਮਨੁੱਖਾ ਜਨਮ ਦੀ ਵੀ ਸਫਲਤਾ ਨਹੀਂ ਹੋ ਸਕਦੀ। ਜਮ ਮਾਰੇ ਅੰਤਰ ਦੋਖ, ਸਾਡੇ ਅੰਦਰ ਕੋਈ ਨਾ ਕੋਈ ਦੋਸ਼ ਰਹਿੰਦਾ ਹੀ ਰਹਿੰਦਾ, ਉਸ ਦੋਸ਼ ਦੇ ਕਾਰਨ ਤੇ ਸਾਨੂੰ ਜਮ ਮਾਰਦਾ ਹੈ। ਸਾਕਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਪਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰਮੁਖੋ ਤੁਹਾਨੂੰ ਤਾਂ ਇਹ ਗੱਲ ਆਖੀ ਸੰਤ ਜਨਾ ਮਿਲ ਸੰਗਤੀ, ਤੁਸੀਂ ਮਹਾਂਪੁਰਖਾਂ ਦੀ ਸੰਗਤ ਵਿੱਚ ਮਿਲੋ, ਕਿਉਂਕਿ ਜੈਸੀ ਸੰਗਤ ਤੈਸੀ ਰੰਗਤ, ਜਿਹੋ ਜੀ ਸੰਗਤ ਕਰੋਗੇ ਉਹੋ ਜੀ ਤੁਹਾਨੂੰ ਰੰਗਤ ਚੜੇਗੀ। ਹੁਣ ਦੂਸਰੇ ਪਾਸੇ ਸਤਿਗੁਰੂ ਕਹਿੰਦੇ ਨੇ ਸਾਕਤ ਪ੍ਰੇਮ ਨਾ ਪਾਈਏ, ਸਾਕਤਾਂ ਤੋਂ ਬਚਣਾ ਚਾਹੀਦਾ। ਕਬੀਰ, ਸਾਕਤ ਸੰਗ ਨਾ ਕੀਜੀਏ ਦੂਰਹ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਤਾਕ। ਸਾਕਤ ਪ੍ਰੇਮ ਨਾ ਪਾਈਏ, ਸਾਕਤਾਂ ਦੇ ਕੋਲੋਂ ਪ੍ਰਭੂ ਦਾ ਪ੍ਰੇਮ ਨਹੀਂ ਮਿਲ ਸਕਦਾ। ਸਾਕਤਾਂ ਕੋਲੇ ਰੱਬੀ ਪਿਆਰ ਵਾਲੀ ਕੋਈ ਗੱਲ ਨਹੀਂ ਹੁੰਦੀ। ਹਰ ਪਾਈਏ ਸਤਿਗੁਰ ਪਾਏ, ਜਿਹੜਾ ਹਰੀ ਦਾ ਪਾਏ ਪ੍ਰੇਮ ਹੈ ਉਹ ਬਈ ਸਤਿਗੁਰੂ ਦੇ ਪਾਸੋਂ ਹੀ ਮਿਲ ਸਕਦਾ। ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ। ਭਗਤ ਰਵਿਦਾਸ ਜੀ ਨੇ ਵੀ ਲਿਖਿਆ ਹੈ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਉ ਬਿਨ ਭਗਤ ਨਹੀਂ ਹੋਈ ਤੇਰੀ। ਸਾਕਤਾਂ ਕੋਲੋਂ ਰੱਬੀ ਪਿਆਰ ਨਹੀਂ ਮਿਲ ਸਕਦਾ ਤੇ ਰੱਬੀ ਪਿਆਰ ਪਾਈ ਸਤਿਗੁਰੂ ਦੇ ਪਾਸੋਂ ਹੀ ਮਿਲਦਾ ਹੈ। ਸੁਖ ਦੁੱਖ ਦਾਤਾ ਗੁਰ ਮਿਲੈ ਕਹੋ ਨਾਨਕ ਸਿਫਤ ਸਮਾਏ। ਅਸਲੀ ਸੁਖ ਦੁੱਖ ਦਾ ਦਾਤਾ ਪਾਈ ਸਤਿਗੁਰੂ ਹੀ ਹੈ, ਕਿਉਂਕਿ ਜੀਵ ਦੇ ਜਿਹੋ ਜਿਹੇ ਕਰਮ ਹੁੰਦੇ ਨੇ ਉਹਦੇ ਅਨੁਸਾਰ ਦੁੱਖ ਤੇ ਸੁਖ ਗੁਰੂ ਪਰਮੇਸ਼ਰ ਹੀ ਦਿੰਦਾ ਹੈ। ਕਹੋ ਨਾਨਕ ਸਿਫਤ ਸਮਾਏ, ਹਜ਼ੂਰ ਕਹਿੰਦੇ ਨੇ ਅਸਲੀ ਸੁਖ ਦੁੱਖ ਦਾ ਦਾਤਾ ਜੇ ਗੁਰੂ ਮਿਲ ਜਾਵੇ ਕਹੋ ਨਾਨਕ ਸਿਫਤ ਸਮਾਏ, ਫਿਰ ਵਾਹਿਗੁਰੂ ਦੀ ਸਿਫਤ ਸਲਾਹ ਕਰਕੇ ਤੇ ਉਹਦੇ ਵਿੱਚ ਲੀਨ ਹੋਇਆ ਜਾ ਸਕਦਾ। ਗੁਰੂ ਦੀ ਮਿਹਰ ਦੇ ਨਾਲ ਹੀ ਉਸ ਪਰਮਾਤਮਾ ਦੇ ਨਾਲ ਮਿਲਿਆ ਜਾ ਸਕਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ਿਸ਼ ਕੀਤੇ ਹਨ। ਆਪਾਂ ਇਹਨਾਂ ਨੂੰ ਸੁਣਿਆ, ਇਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ। ਸਾਕਤ ਪ੍ਰੇਮ ਨਾ ਪਾਈਐ ਹਰ ਪਾਈਐ ਸਤਿਗੁਰ ਪਾਏ। ਸੁਖ ਦੁੱਖ ਦਾਤਾ ਗੁਰ ਮਿਲੈ ਕਹੁ ਨਾਨਕ ਸਿਫਤ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।